ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਧਰਮ ਪ੍ਰਚਾਰ, ਭਾਗ ਦੂਜਾ। ਇਸ ਲੇਖ ਦੇ ਪਹਿਲੇ ਭਾਗ ਵਿੱਚ ਪ੍ਰਚਾਰ ਕਰਨ ਦੇ ਸਾਧਨਾਂ ਦੀ ਵਿਚਾਰ ਖੋਲ੍ਹ ਕੇ ਕੀਤੀ ਗਈ ਹੈ, ਪਰ ਇਹ ਸਾਧਨ ਤ੍ਰੈ ਗੁਣਾਂ ਵਿੱਚ ਸਰੀਰਕ, ਮਾਨਸਿਕ ਅਤੇ ਬੁੱਧੀ ਮੰਡਲ ਤਾਂ ਹੀ ਸੀਮਤ ਹਨ। ਇਸ ਤੋਂ ਅੱਗੇ ਆਤਮਕ ਮੰਡਲਾਂ ਵਿੱਚ ਪ੍ਰਚਾਰ ਦੀ ਪ੍ਰਣਾਲੀ ਹੋਰਵੇਂ ਹੈ, ਜਿਸ ਦੀ ਬਾਬਤ ਇਸ ਦੂਜੇ ਭਾਗ ਵਿੱਚ ਵਿਚਾਰ ਕੀਤੀ ਜਾਂਦੀ ਹੈ। ਵਿਗਿਆਨੀਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਦ੍ਰਿਸ਼ਟਮਾਨ ਸੰਸਾਰ ਇਹ ਇਲਾਹੀ ਹੁਕਮ ਜਾਂ ਕਵਾਬ ਤੋਂ ਉਪਜਿਆ ਹੈ ਅਤੇ ਉਸੇ ਹੁਕਮ ਅਨੁਸਾਰ ਚੱਲ ਰਿਹਾ ਹੈ, ਜਿਸ ਦਾ ਮਤਲਬ ਇਹ ਹੈ ਕਿ ਖਿਆਲ ਜਾਂ ਚਿਤਵਨੀ ਹੀ ਮੁੱਢਲੀ ਸ਼ਕਤੀ ਜਾਂ ਬੀਜ ਹੈ, ਕਿਉਂਕਿ ਕਵਾਬ ਖਿਆਲ ਤੋਂ ਹੀ ਇਹ ਸ੍ਰਿਸ਼ਟੀ ਉਪਜੀ ਹੈ ਪਰਮਾਤਮਾ ਦੇ। ਸੋ ਖਿਆਲ ਜਾਂ ਚਿਤਵਨੀ ਹੀ ਮੁੱਢਲੀ ਸ਼ਕਤੀ ਜਾਂ ਬੀਜ ਹੈ। ਖਿਆਲਾਂ ਦੇ ਤੀਬਰ, ਤੀਖਣ ਅਤੇ ਇਕਾਗਰ ਹੋਣ ਨਾਲ ਹੀ ਇਹਨਾਂ ਖਿਆਲਾਂ ਵਿੱਚ ਸ਼ਕਤੀ ਉਪਜਦੀ ਅਤੇ ਵੱਧਦੀ ਹੈ, ਜਿਸ ਨੂੰ ਮਾਨਸਿਕ ਸ਼ਕਤੀ ਕਿਹਾ ਜਾਂਦਾ ਹੈ। ਇਸੇ ਤੀਬਰ ਮਾਨਸਿਕ ਸ਼ਕਤੀ ਨੂੰ ਹੀ ਹਿਪਨੋਟਿਜ਼ਮ ਜਾਂ ਮੈਸਮੈਰਿਜ਼ਮ ਵੀ ਕਹਿੰਦੇ ਹਨ। ਕਿਸੇ ਦੀ ਮਾੜੀ ਨਜ਼ਰ ਲੱਗਣੀ ਤਾਂ ਆਮ ਮੰਨੀ ਜਾਂਦੀ ਹੈ, ਇਹ ਵੀ ਤੀਬਰ ਸਾੜੇ ਦੀ ਸ਼ਕਤੀ ਦਾ ਹੀ ਪ੍ਰਗਟਾਵਾ ਹੈ। ਇਸੇ ਤਰ੍ਹਾਂ ਜਿਉਂ ਜਿਉਂ ਸਾਡੀ ਸੁਰਤੀ ਬਿਰਤੀ ਕਿਸੇ ਨੁਕਤੇ 'ਤੇ ਇਕਾਗਰ ਹੁੰਦੀ ਜਾਂਦੀ ਹੈ, ਤਿਉਂ ਤਿਉਂ ਸਾਡੇ ਮਨ ਦੀ ਸ਼ਕਤੀ ਤੀਖਣ ਹੁੰਦੀ ਜਾਂਦੀ ਹੈ। ਇਸੇ ਤਰ੍ਹਾਂ ਸਿਮਰਨ ਕਰਦਿਆਂ ਹੋਇਆਂ ਜਦ ਮਨ ਇਕਾਗਰ ਹੁੰਦਾ ਹੈ ਤਾਂ ਮਨ ਦੀ ਸ਼ਕਤੀ ਇਤਨੀ ਵੱਧ ਜਾਂਦੀ ਹੈ ਕਿ ਕੁਦਰਤ ਦੇ ਸਧਾਰਨ ਨਿਯਮਾਂ 'ਤੇ ਵੀ ਭਾਰੂ ਹੋ ਜਾਂਦੀ ਹੈ ਅਤੇ ਇਸ ਸ਼ਕਤੀ ਦੁਆਰਾ ਵਰ ਸਰਾਪ ਜਾਂ ਵਾਕ ਸਿੱਧੀ ਦੇ ਅਚੰਬੇ ਦੇਖੇ ਗਏ ਹਨ। ਹਾਂਜੀ, ਸਿਮਰਨ ਦੁਆਰਾ ਇਹ ਮਾਨਸਿਕ ਸ਼ਕਤੀ ਇਤਨੀ ਵਧਾਈ ਜਾ ਸਕਦੀ ਹੈ ਕਿ ਕੁਦਰਤ ਦੇ ਜਿਹੜੇ ਸਾਧਾਰਨ ਨਿਯਮ ਹਨ ਉਹਨਾਂ 'ਤੇ ਵੀ ਇਹ ਭਾਰੂ ਹੋ ਜਾਂਦੀ ਹੈ ਅਤੇ ਇਸ ਸ਼ਕਤੀ ਦੁਆਰਾ ਵਰ ਸਰਾਪ ਜਾਂ ਵਾਕ ਸਿੱਧੀ ਦੇ ਅਚੰਬੇ ਵੀ ਦੇਖੇ ਗਏ ਹਨ। ਜੇਕਰ ਨਜ਼ਰ ਲੱਗਣ ਦੇ ਅਚੰਬੇ ਨੂੰ ਆਮ ਮੰਨਿਆ ਜਾਂਦਾ ਹੈ ਤਾਂ ਮਨ ਦੀ ਸ਼ਕਤੀ ਦੁਆਰਾ ਇਹ ਵਰ ਸਰਾਪ ਅਤੇ ਰਿੱਧੀਆਂ ਸਿੱਧੀਆਂ ਦਾ ਪ੍ਰਗਟਾਵਾ ਵੀ ਸਹੀ ਹੁੰਦਾ ਹੈ। ਇਹ ਦਾਮਨਿਕ ਸ਼ਕਤੀ ਮਨ ਦੀ ਇਕਾਗਰਤਾ ਤੋਂ ਉਪਜਦੀ ਹੈ। ਜੇਕਰ ਇਹ ਮਾਨਸਿਕ ਸ਼ਕਤੀ ਕੁਦਰਤ ਦੇ ਉੱਪਰ ਹਾਵੀ ਹੋ ਕੇ ਕੁਦਰਤ ਦੇ ਨਿਯਮ ਬਦਲ ਸਕਦੀ ਹੈ ਤਾਂ ਇਸ ਦਾ ਅਸਰ ਦੂਜੇ ਕਮਜ਼ੋਰ ਮਨਾਂ 'ਤੇ ਵੀ ਹੋਣਾ ਲਾਜ਼ਮੀ ਹੈ। ਇਹ ਮਾਨਸਿਕ ਸ਼ਕਤੀ ਇਕਾਗਰਤਾ ਅਤੇ ਸਿਮਰਨ ਦੁਆਰਾ ਬੇਅੰਤ ਦਰਜੇ ਤਾਈਂ ਵਧਾਈ ਜਾ ਸਕਦੀ ਹੈ। ਹਾਂਜੀ, ਇਸ ਦਾ ਕੋਈ ਹੱਦ ਬੰਨਾ ਨਹੀਂ। ਇਹ ਮਾਨਸਿਕ ਸ਼ਕਤੀ ਇਕਾਗਰਤਾ ਅਤੇ ਸਿਮਰਨ ਦੁਆਰਾ ਬੇਅੰਤ ਦਰਜੇ ਤਾਈਂ ਵਧਾਈ ਜਾ ਸਕਦੀ ਹੈ। ਇਹ ਮਾਨਸਿਕ ਸ਼ਕਤੀ ਦੂਜੇ ਮਨਾਂ ਨੂੰ ਕਾਇਲ ਕਰਨ ਜਾਂ ਬਦਲਣ ਜਾਂ ਪ੍ਰਚਾਰ ਕਰਨ ਲਈ ਬਹੁਤ ਹੀ ਸੌਖਾ, ਸਾਦਾ ਅਤੇ ਛੇਤੀ ਅਸਰ ਕਰਨ ਵਾਲਾ ਸਾਧਨ ਹੈ। ਮਨ ਨੂੰ ਇਕਾਗਰ ਕਰਕੇ ਮਾਨਸਿਕ ਸ਼ਕਤੀ ਦੇ ਆਸਰੇ ਇਹ ਦੂਜੇ ਮਨਾਂ ਨੂੰ ਕਾਇਲ ਕਰਨ ਜਾਂ ਪ੍ਰਚਾਰ ਕਰਨ ਦਾ ਇਹ ਬਹੁਤ ਹੀ ਸੌਖਾ, ਸਾਦਾ ਅਤੇ ਛੇਤੀ ਅਸਰ ਕਰਨ ਵਾਲਾ ਸਾਧਨ ਹੈ। ਇਸ ਤਰ੍ਹਾਂ ਜਦ ਅਸੀਂ ਕਿਸੇ ਦੀ ਸੰਗਤ ਕਰਦੇ ਹਾਂ ਤਾਂ ਸਾਡੇ ਮਨਾਂ 'ਤੇ ਇੱਕ ਦੂਸਰੇ ਦਾ ਅਸਰ ਪੈਣਾ ਜ਼ਰੂਰੀ ਹੈ। ਸੋ ਕਮਾਏ ਹੋਏ ਇਕਾਗਰ ਮਨ ਦਾ ਵਧੇਰੇ ਸ਼ਕਤੀਮਾਨ ਹੋਣ ਕਰਕੇ ਦੂਜੇ ਕਮਜ਼ੋਰ ਮਨਾਂ 'ਤੇ ਅਸਰ ਹੋਣਾ ਅਵਸ਼ ਅਤੇ ਲਾਜ਼ਮੀ ਹੈ। ਸੋ ਖਿਆਲਾਂ ਜਾਂ ਨਿਸ਼ਚਿਆਂ ਦੇ ਬਦਲ ਜਾਣ ਦੀ ਤਬਦੀਲੀ ਹੇਠ ਲਿਖਿਆਂ ਅਸੂਲਾਂ 'ਤੇ ਨਿਰਭਰ ਹੈ। ਹਾਂਜੀ, ਜੀਵਨ ਉਹਨਾਂ ਦਾ ਬਦਲਦਾ ਹੈ ਜਿੱਥੇ ਇਹ ਚਾਰ ਅਸੂਲ ਇਕੱਠੇ ਹੋ ਜਾਣ। ਪਹਿਲਾ, ਪ੍ਰਚਾਰਕ ਦੇ ਨਿਸ਼ਚਿਆਂ ਜਾਂ ਸ਼ਰਧਾ ਦੀ ਦ੍ਰਿੜਤਾ। ਪ੍ਰਚਾਰਕਾਂ ਦੇ ਪ੍ਰਚਾਰ ਦਾ ਅਸਰ ਉਹਨਾਂ ਦੀ ਰਹਿਣੀ ਬਹਿਣੀ ਅਤੇ ਜੀਵਨ 'ਤੇ ਨਿਰਭਰ ਹੈ। ਜੇਕਰ ਉਹਨਾਂ ਦਾ ਤਨ, ਮਨ, ਚਿੱਤ ਅਤੇ ਆਤਮਾ ਇਹ ਸਾਰੇ ਇੱਕ ਸੁਰ ਵਿੱਚ ਹੋਣ ਤਾਂ ਹੀ ਉਹਨਾਂ ਦੇ ਹਿਰਦੇ ਵਿੱਚ ਸ਼ਰਧਾ ਭਾਵਨੀ ਅਤੇ ਦ੍ਰਿੜਤਾ ਆ ਸਕਦੀ ਹੈ ਅਤੇ ਉਹਨਾਂ ਦੀ ਕਹਿਣੀ ਰਹਿਣੀ ਦਾ ਅਸਰ ਦੂਜਿਆਂ 'ਤੇ ਪੈਣਾ ਅਵਸ਼ ਹੈ। ਹਾਂਜੀ, ਪ੍ਰਚਾਰਕਾਂ ਦਾ ਜੇ ਤਨ, ਮਨ, ਚਿੱਤ ਅਤੇ ਆਤਮਾ ਇਹ ਚਾਰੋਂ ਇੱਕ ਸੁਰ ਵਿੱਚ ਹੋਣ ਤਾਂ ਹੀ ਉਹਨਾਂ ਦੇ ਅੰਦਰ ਇਹੋ ਜਿਹੀ ਸ਼ਰਧਾ ਭਾਵਨੀ ਆ ਸਕਦੀ ਹੈ ਜੋ ਕਿ ਉਹਨਾਂ ਦੀ ਕਹਿਣੀ ਰਹਿਣੀ ਦਾ ਅਸਰ ਦੂਜਿਆਂ 'ਤੇ ਪੈ ਸਕੇ। ਪਰ ਸਾਡੀ ਤਾਂ ਮਨ ਹੋਰ ਮੁੱਖ ਹੋਰ ਵਾਲੀ ਦਸ਼ਾ ਹੋਣ ਕਰਕੇ ਸਾਡਾ ਬੋਲਿਆ ਚਾਲਿਆ ਸੁਣਾਇਆ ਸਭ ਬਿਰਥਾ ਜਾਂਦਾ ਹੈ ਅਤੇ ਥਾਂ ਹੀ ਨਹੀਂ ਪੈਂਦਾ। ਜੇਕਰ ਮਾੜਾ ਮੋਟਾ ਅਸਰ ਪੈਂਦਾ ਵੀ ਹੈ ਤਾਂ ਉਹ ਵੀ ਥੋੜ੍ਹੇ ਚਿਰ ਲਈ ਓਪਰਾ ਜਿਹਾ ਹੀ ਆਉਂਦਾ ਹੈ ਅਤੇ ਸਰੋਤਿਆਂ ਦੇ ਡੂੰਘੇ ਨਿਸ਼ਚਿਆਂ ਨੂੰ ਨਹੀਂ ਬਦਲ ਸਕਦਾ। ਹਾਂਜੀ, ਜੇ ਬਹੁਤ ਜ਼ਿਆਦਾ ਵਧੀਆ ਅਲਫਾਜ਼ ਇਸਤੇਮਾਲ ਕੀਤੇ ਜਾਣ, ਦੋ ਚਾਰ ਮਿੰਟ, ਦੋ ਚਾਰ ਦਿਨ, ਦੋ ਚਾਰ ਹਫ਼ਤੇ ਅਸਰ ਹੋਏਗਾ, ਪਰ ਉਹ ਜਿਹੜੇ ਅੰਦਰਲੇ ਡੂੰਘੇ ਸੰਸਕਾਰ ਨਿਸ਼ਚੇ ਹਨ ਉਹਨਾਂ ਨੂੰ ਨਹੀਂ ਬਦਲ ਸਕਦਾ ਸਾਡਾ ਇਹ ਪ੍ਰਚਾਰ, ਜੇ ਸਾਡੀ ਮਨ ਹੋਰ ਮੁੱਖ ਹੋਰ ਵਾਲੀ ਹਾਲਤ ਹੈ। ਸਾਡਾ ਪ੍ਰਚਾਰ ਇਹ ਬੁੱਧੀ ਮੰਡਲ ਵਿੱਚੋਂ ਹੀ ਉਪਜਿਆ ਹੋਣ ਕਰਕੇ ਉਸਦਾ ਅਸਰ ਵੀ ਬੁੱਧੀ ਮੰਡਲ ਤਾਂ ਹੀ ਸੀਮਤ ਰਹਿੰਦਾ ਹੈ, ਜੋ ਕਿ ਛਿੰਨ ਮਾਤਰ ਓਪਰਾ ਜਿਹਾ ਹੁੰਦਾ ਹੈ ਅਤੇ ਸਾਡੇ ਡੂੰਘੇ ਮਨ, ਸਾਡੇ ਅੰਤਸ਼ਕਰਨ ਜਾਂ ਜੀਵਨ ਨੂੰ ਨਹੀਂ ਛੋਹਦਾ। ਸੋ ਮਾਨਸਿਕ ਵਿਗਿਆਨੀਆਂ ਨੇ ਇਹ ਨਤੀਜਾ ਕੱਢਿਆ ਹੈ ਕਿ ਸਾਡਾ ਮਨ ਜੋ ਵੀ ਬਾਹਰੋਂ ਅਸਰ ਲੈਂਦਾ ਹੈ ਉਸ ਵਿੱਚ 90% ਸ਼ਖਸੀ ਸੰਗਤ ਦੀ ਛੋਹ ਦਾ ਅਸਰ ਹੁੰਦਾ ਹੈ ਅਤੇ ਬਾਕੀ ਸਿਰਫ 10% ਅਸਰ ਹੀ ਲਿਖਤੀ ਜਾਂ ਜ਼ਬਾਨੀ ਪ੍ਰਚਾਰ ਦਾ ਹੋ ਸਕਦਾ ਹੈ। ਹਾਂਜੀ, ਕਿਸੇ ਕੋਲ ਅਸੀਂ ਜਦੋਂ ਬੈਠਦੇ ਹਾਂ, ਜੇ ਕੋਈ ਗੱਲ ਸੁਣਾਉਂਦਾ ਹੈ, ਜੋ ਸੁਣਾ ਰਿਹਾ ਹੈ ਉਸਦਾ ਅਸਰ 10% ਹੁੰਦਾ ਹੈ ਅਤੇ ਜੋ ਕੁਛ ਉਸਨੇ ਕਮਾਇਆ ਹੈ ਉਸਦੀਆਂ ਵਾਈਬ੍ਰੇਸ਼ਨਾਂ ਦੁਆਰਾ ਉਸਦਾ ਅਸਰ ਸਾਡੇ ਮਨ 'ਤੇ 90% ਹੁੰਦਾ ਹੈ। ਸੋ ਫਿਰ ਦੁਹਰਾ ਦੇਈਏ ਕਿ ਸਾਡਾ ਮਨ ਜੋ ਬਾਹਰੋਂ ਅਸਰ ਲੈਂਦਾ ਹੈ ਉਸ ਵਿੱਚ 90% ਸ਼ਖਸੀ ਸੰਗਤ ਦੀ ਛੋਹ ਦਾ ਅਸਰ ਹੁੰਦਾ ਹੈ ਅਤੇ ਬਾਕੀ ਸਿਰਫ 10% ਅਸਰ ਹੀ ਲਿਖਤੀ ਜਾਂ ਜ਼ਬਾਨੀ ਪ੍ਰਚਾਰ ਦਾ ਹੋ ਸਕਦਾ ਹੈ। ਇਸ ਗੱਲ ਦਾ ਜ਼ਾਹਿਰਾ ਸਬੂਤ ਇਹ ਹੈ ਕਿ ਅਸੀਂ ਪਾਠ, ਪੂਜਾ, ਲੈਕਚਰ, ਕਥਾ ਆਦਿ ਬਹੁਤ ਸੁਣਦੇ ਹਾਂ, ਸੁਣਾਉਂਦੇ ਹਾਂ ਅਤੇ ਬੇਅੰਤ ਧਾਰਮਿਕ ਕਿਤਾਬਾਂ ਪੜ੍ਹਦੇ ਹਾਂ, ਪਰ ਸਾਡੇ ਮਨਾਂ 'ਤੇ ਬਹੁਤ ਘੱਟ ਅਸਰ ਹੁੰਦਾ ਹੈ ਜਾਂ ਥੋੜ੍ਹੇ ਚਿਰ ਲਈ ਓਪਰਾ ਜਿਹਾ ਹੁੰਦਾ ਹੈ ਅਤੇ ਇਤਨਾ ਪੜ੍ਹ ਸੁਣ ਕੇ ਵੀ ਸਾਡੇ ਜੀਵਨ ਵਿੱਚ ਕੋਈ ਖਾਸ ਤਬਦੀਲੀ ਨਹੀਂ ਆਉਂਦੀ। ਸੋ ਇਹ ਤਾਂ ਸੀ ਪ੍ਰਚਾਰਕਾਂ ਲਈ ਪਹਿਲਾ ਨੁਕਤਾ ਕਿ ਉਹਨਾਂ ਦਾ ਤਨ, ਮਨ, ਬੁੱਧੀ ਅਤੇ ਆਤਮਾ ਇਹ ਚਾਰੋ ਇੱਕ ਸੁਰ ਵਿੱਚ ਹੋਣ ਤਾਂ ਹੀ ਉਹਨਾਂ ਦੇ ਅੰਦਰ ਇਹੋ ਜਿਹੀ ਸ਼ਰਧਾ ਭਾਵਨੀ ਆ ਸਕਦੀ ਹੈ ਕਿ ਉਹਨਾਂ ਦੀ ਕਹਿਣੀ ਰਹਿਣੀ ਦਾ ਅਸਰ ਦੂਜਿਆਂ 'ਤੇ ਪਵੇ। ਹੁਣ ਦੂਜਾ ਨੁਕਤਾ ਹੈ ਜਗਿਆਸੂ ਦੇ ਮਨ ਦੀ ਰੰਗਤ। ਰੇਡੀਓ ਸਟੇਸ਼ਨ ਤੋਂ ਕਿਸੇ ਖਾਸ ਮੀਟਰ 'ਤੇ ਆਵਾਜ਼ ਚੱਲਦੀ ਹੈ ਅਤੇ ਉਸੇ ਹੀ ਮੀਟਰ 'ਤੇ ਅਸੀਂ ਆਪਣੇ ਰੇਡੀਓ ਨੂੰ ਸੁਰ ਕਰਦੇ ਹਾਂ ਤਾਂ ਹੀ ਉਹ ਆਵਾਜ਼ ਸੁਣਾਈ ਦਿੰਦੀ ਹੈ। ਜੇਕਰ ਸਾਡਾ ਰੇਡੀਓ ਵਿਗੜਿਆ ਹੋਵੇ ਜਾਂ ਸੰਬੰਧ ਅਥਵਾ ਕਨੈਕਸ਼ਨ ਵਿੱਚ ਨੁਕਸ ਪੈ ਜਾਵੇ ਤਾਂ ਉਸੇ ਮੀਟਰ 'ਤੇ ਹੁੰਦਿਆਂ ਵੀ ਸਾਡਾ ਰੇਡੀਓ ਨਹੀਂ ਬੋਲਦਾ ਜਾਂ ਆਵਾਜ਼ ਧੀਮੀ ਜਾਂ ਬੇਸੁਰੀ ਹੋਵੇਗੀ। ਪਰ ਜੇਕਰ ਇਸ ਆਵਾਜ਼ ਦੀ ਵੇਵ ਲੈਂਥ ਦੀ ਸ਼ਕਤੀ ਤੀਬਰ ਹੋਵੇ ਤਾਂ ਉਹ ਪੁਲਾੜ ਨੂੰ ਚੀਰ ਕੇ ਬਹੁਤ ਦੂਰ ਤੱਕ ਆਪਣਾ ਅਸਰ ਪਾਉਂਦੀ ਹੈ। ਇਹੀ ਵਿਗਿਆਨਕ ਅਸੂਲ ਸਾਡੇ ਖਿਆਲਾਂ ਜਾਂ ਮਨਾਂ 'ਤੇ ਕੰਮ ਕਰਦਾ ਹੈ। ਜਿਸ ਮੀਟਰ 'ਤੇ ਸਾਡੇ ਅੰਦਰ ਖਿਆਲ ਕੰਮ ਕਰਦੇ ਹਨ ਉਸੇ ਮੀਟਰ 'ਤੇ ਕਿਸੇ ਦੂਜੇ ਮਨ 'ਤੇ ਉਸਦਾ ਅਸਰ ਹੁੰਦਾ ਹੈ। ਫਿਰ ਦੁਹਰਾ ਦਈਏ ਕਿ ਜਿਸ ਮੀਟਰ 'ਤੇ ਸਾਡੇ ਅੰਦਰ ਖਿਆਲ ਕੰਮ ਕਰਦੇ ਹਨ ਉਸੇ ਹੀ ਮੀਟਰ 'ਤੇ ਕਿਸੇ ਦੂਜੇ ਮਨ 'ਤੇ ਉਸਦਾ ਅਸਰ ਹੁੰਦਾ ਹੈ। ਸੋ ਜਿਵੇਂ ਪਿੱਛੇ ਪੜ੍ਹਿਆ ਕਿ ਕਮਾਏ ਹੋਏ ਸ਼ਕਤੀਵਾਨ ਮਨ ਤੋਂ ਉਪਜੇ ਹੋਏ ਖਿਆਲ ਇਹ ਕਮਜ਼ੋਰ ਮਨਾਂ 'ਤੇ ਸਹਿਜ ਸੁਭਾਅ ਹੀ ਡੂੰਘਾ ਅਤੇ ਪੱਕਾ ਅਸਰ ਪਾਉਂਦੇ ਹਨ। ਪਰ ਜਿਵੇਂ ਕਈ ਵਾਰੀ ਵਾਯੂਮੰਡਲ ਖਰਾਬ ਹੋਣ ਕਰਕੇ ਰੇਡੀਓ ਦੀ ਆਵਾਜ਼ ਵਿੱਚ ਵਿਘਨ ਪੈ ਜਾਂਦਾ ਹੈ ਅਤੇ ਚੰਗੀ ਤਰ੍ਹਾਂ ਸਾਫ਼ ਸੁਣਾਈ ਨਹੀਂ ਦਿੰਦਾ, ਇਸੇ ਤਰ੍ਹਾਂ ਜੇਕਰ ਸਾਡੇ ਮਨ ਵਿੱਚ ਖਿਆਲਾਂ ਦਾ ਘੜ ਮੱਸ ਪਿਆ ਹੋਵੇ ਤਾਂ ਦੂਜੇ ਦੇ ਦਾਮਨ ਖਿਆਲਾਂ ਦਾ ਅਸਰ ਵੀ ਘੱਟ ਜਾਂ ਗੰਦਲਾ ਹੋ ਸਕਦਾ ਹੈ। ਧਿਆਨ ਦੇਣਾ ਜੀ, ਜਿਵੇਂ ਇੱਕੋ ਮੀਟਰ 'ਤੇ ਸਾਡਾ ਇੱਕੋ ਵੇਵਲੈਂਥ 'ਤੇ ਰੇਡੀਓ ਸੁਰ ਵੀ ਹੋਵੇ ਅਤੇ ਵਾਯੂਮੰਡਲ ਹੀ ਖਰਾਬ ਹੋਵੇ ਤਾਂ ਵੀ ਆਵਾਜ਼ ਖਰਾਬ ਆਵੇਗੀ ਜਾਂ ਸੁਣਾਈ ਨਹੀਂ ਦੇਵੇਗੀ। ਇਸੇ ਤਰ੍ਹਾਂ ਕਈ ਵਾਰੀ ਦੂਜੇ ਦੇ ਦਾਮਨਕ ਬੋਲਾਂ ਦਾ ਅਸਰ ਵੀ ਸਾਡੇ ਮਨ 'ਤੇ ਨਹੀਂ ਆਉਂਦਾ ਜੇ ਸਾਡੇ ਮਨ ਵਿੱਚ ਖਿਆਲਾਂ ਦਾ ਘੜ ਮੱਸ ਪਿਆ ਹੋਵੇ। ਇਸ ਨੂੰ ਸਮਝਣ ਲਈ ਇੱਕ ਹੋਰ ਉਦਾਹਰਣ, ਜੇਕਰ ਲੋਹੇ ਨੂੰ ਜ਼ੰਗਾਲ ਲੱਗਿਆ ਹੋਵੇ ਤਾਂ ਉਸ ਉੱਤੇ ਚੁੰਬਕ ਦਾ ਘੱਟ ਜਾਂ ਉੱਕਾ ਹੀ ਅਸਰ ਨਹੀਂ ਪੈਂਦਾ ਅਤੇ ਉਹ ਖਿੱਚਿਆ ਨਹੀਂ ਜਾਂਦਾ। ਇਸੇ ਤਰ੍ਹਾਂ ਜੇਕਰ ਲੋਹੇ ਨੂੰ ਕੋਈ ਪਾਣ ਹੋਈ ਹੋਵੇ ਤਾਂ ਵੀ ਉਸ ਉੱਤੇ ਕੋਈ ਹੋਰ ਰੰਗ ਨਹੀਂ ਚੜ੍ਹ ਸਕਦਾ। ਸੋ ਅਸਥੂਲ ਚੀਜ਼ਾਂ ਦੇ ਅਸਰ ਲੈਣ ਦਾ ਇਹ ਅਸੂਲ ਖਿਆਲਾਂ 'ਤੇ ਹੋਰ ਵੀ ਸੂਖਮ ਅਤੇ ਡੂੰਘੇ ਤੌਰ 'ਤੇ ਵਰਤਦਾ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਤੌਣ ਪਾਓ। ਸਾਡੇ ਮਨਾਂ 'ਤੇ ਜਨਮਾਂ ਜਨਮਾਂਤਰਾਂ ਤੋਂ ਮੈਲ ਜਾਂ ਜੰਗਾਲ ਦੀਆਂ ਤਹਿਾਂ ਚੜ੍ਹੀਆਂ ਹੋਈਆਂ ਹਨ। ਇਸ ਲਈ ਇਸ ਉੱਤੇ ਕੋਮਲ ਦੈਵੀ ਰੰਗ ਚੜ੍ਹਨਾ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ, ਕਿਉਂਕਿ ਇੱਕ ਤਹਿ ਨਹੀਂ ਜਨਮਾਂ ਜਨਮਾਂਤਰਾਂ ਤੋਂ ਮੈਲ ਦੀਆਂ ਤਹਿਾਂ 'ਤੇ ਤਹਿਾਂ ਚੜ੍ਹੀਆਂ ਹੋਈਆਂ ਹਨ। ਇਸ ਲਈ ਇਸ ਉੱਤੇ ਕੋਮਲ ਅਤੇ ਦੈਵੀ ਰੰਗ ਇਹ ਚੜ੍ਹਨਾ ਅਸੰਭਵ ਨਹੀਂ ਤਾਂ ਮੁਸ਼ਕਲ ਤਾਂ ਜ਼ਰੂਰ ਹੈ। ਸਾਡੇ ਮਨਾਂ 'ਤੇ ਪਿਛਲੇ ਜਨਮਾਂ ਦੇ ਸੰਸਕਾਰਾਂ ਦੇ ਗੂੜੇ ਰੰਗ ਤੋਂ ਇਲਾਵਾ ਇਸ ਜਨਮ ਵਿੱਚ ਵੀ ਤਰ੍ਹਾਂ ਤਰ੍ਹਾਂ ਦੀ ਸੰਗਤ ਦੁਆਰਾ ਖਾਸ ਨਿਸ਼ਚਿਆਂ ਦੀ ਪਾਣ ਇਤਨੀ ਤੀਬਰ ਚੜ੍ਹੀ ਹੋਈ ਹੈ ਕਿ ਅਸੀਂ ਹੋਰ ਕਿਸੇ ਨਵੇਂ ਖਿਆਲ ਦਾ ਅਸਰ ਲੈਣ ਤੋਂ ਅਸਮਰੱਥ ਹਾਂ ਜਾਂ ਤਿਆਰ ਹੀ ਨਹੀਂ ਹਾਂ। ਇੱਕ ਇਹੋ ਜਿਹਾ ਨਿਸ਼ਚਾ ਆਪਣੇ ਅੰਦਰ ਵਸਾ ਲਿਆ ਹੈ ਕਿ ਉਸਨੂੰ ਅਸੀਂ ਛੱਡਣ ਲਈ ਤਿਆਰ ਹੀ ਨਹੀਂ ਹਾਂ ਤਾਂ ਕਿਵੇਂ ਰੰਗ ਚੜ੍ਹੇ। ਸੋ ਜਿੱਥੇ ਮੈਲ ਚੜ੍ਹੀ ਹੋਈ ਹੈ ਜਨਮਾਂ ਜਨਮਾਂਤਰਾਂ ਤੋਂ, ਖਾਸ ਨਿਸ਼ਚਿਆਂ ਦੀ ਪਾਣ ਵੀ ਚੜ੍ਹੀ ਹੋਈ ਹੈ। ਜੇ ਪਾਣ ਵੀ ਹੋਈ ਹੋਵੇ ਤਾਂ ਹੋਰ ਕੋਈ ਰੰਗ ਨਹੀਂ ਚੜ੍ਹ ਸਕਦਾ। ਇਸ ਤਰ੍ਹਾਂ ਕਈ ਵਾਰੀ ਅਸੀਂ ਪੁਰਾਣੇ ਦ੍ਰਿੜ ਨਿਸ਼ਚਿਆਂ ਦੀ ਕੈਦ ਵਿੱਚ ਹੁੰਦੇ ਹਾਂ ਅਤੇ ਇਸ ਖਿਆਲੀ ਕੋਠੜੀ ਵਿੱਚ ਹੀ ਇਤਨੇ ਸੰਤੁਸ਼ਟ ਅਤੇ ਅਭਿਮਾਨੀ ਹੋ ਜਾਂਦੇ ਹਾਂ ਕਿ ਹੋਰ ਕਿਸੇ ਦੀ ਕੋਈ ਚੰਗੀ ਜਾਂ ਲਾਭਦਾਇਕ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੁੰਦੇ, ਬਲਕਿ ਆਪਣੇ ਅਧੂਰੇ ਗੰਧਲੇ ਨਿਸ਼ਚਿਆਂ ਨੂੰ ਹੋਰਨਾਂ 'ਤੇ ਜ਼ਬਰਦਸਤੀ ਠੋਸਣਾ ਚਾਹੁੰਦੇ ਹਾਂ, ਕਿਉਂਕਿ ਆਪਣਾ ਜਿਹੜਾ ਨਿਸ਼ਚਾ ਬਣਾ ਲਿਆ ਉਸਨੂੰ ਛੱਡਣ ਹੀ ਲਈ ਤਿਆਰ ਹੀ ਨਹੀਂ ਹੈ, ਭਾਵੇਂ ਗਲਤ ਵੀ ਹੈ। ਸੋ ਇਸ ਕਰਕੇ ਆਪਣੀ ਖਿਆਲੀ ਕੋਠੜੀ ਤੋਂ ਬਾਹਰ ਹੀ ਨਹੀਂ ਆਉਂਦੇ, ਬਲਕਿ ਉਲਟਾ ਆਪਣੇ ਅਧੂਰੇ ਗੰਧਲੇ ਨਿਸ਼ਚਿਆਂ ਨੂੰ ਹੋਰਨਾਂ 'ਤੇ ਜ਼ਬਰਦਸਤੀ ਠੋਸਣਾ ਚਾਹੁੰਦੇ ਹਾਂ। ਇਸੇ ਕਰਕੇ ਸੰਸਾਰ ਵਿੱਚ ਧਰਮ ਦੇ ਨਾਂ ਉੱਤੇ ਇਤਨੇ ਵਾਦ ਵਿਵਾਦ, ਤਵਸਬ, ਕਿਰਨਾਂ, ਝਗੜੇ, ਲੜਾਈਆਂ ਅਤੇ ਜ਼ੁਲਮ ਆਉਂਦੇ ਹਨ। ਇਹ ਜਨਮਾਂ ਜਨਮਾਂਤਰਾਂ ਦੀ ਮੈਲ ਜਾਂ ਪਾਣ ਜਾਂ ਆਪੂ ਘੜੀ ਹੋਈ ਖਿਆਲੀ ਕੈਦ ਵਿੱਚੋਂ ਨਿਕਲਣ ਲਈ ਬਹੁਤ ਸਮਾਂ ਅਤੇ ਉੱਦਮ ਦੀ ਲੋੜ ਹੈ। ਉਹ ਵੀ ਜੇ ਸਾਨੂੰ ਆਪਣੀਆਂ ਉਣਤਾਈਆਂ ਦਾ ਅਹਿਸਾਸ ਹੋਵੇ ਅਤੇ ਇਹਨਾਂ ਨੂੰ ਤਿਆਗਣ ਦੀ ਚਾਹ ਹੋਵੇ। ਸਮਾਂ ਬਹੁਤ ਲੱਗਦਾ ਹੈ ਮੈਲ ਨੂੰ ਉਤਾਰਨ ਲਈ ਵੀ, ਅਤੇ ਜਿਹੜੀ ਖਾਸ ਨਿਸ਼ਚਿਆਂ ਦੀ ਪਾਣ ਚਾੜੀ ਹੋਈ ਹੈ ਉਸਨੂੰ ਵੀ ਦੂਰ ਕਰਨ ਲਈ ਮਿਹਨਤ ਸਮਾਂ ਚਾਹੀਦਾ ਹੈ। ਪਰ ਉਹ ਵੀ ਜੇ ਸਾਨੂੰ ਆਪਣੀਆਂ ਉਣਤਾਈਆਂ ਦਾ ਅਹਿਸਾਸ ਹੋਵੇ ਕਿ ਹਾਂ ਕਮੀ ਹੈ ਸਾਡੇ ਖਿਆਲਾਂ 'ਚ, ਫਿਰ ਉਹਨਾਂ ਨੂੰ ਤਿਆਗਣ ਦੀ ਚਾਹ ਹੋਵੇ ਤਾਂ ਉਤਰ ਸਕਦਾ ਹੈ। ਪਰ ਅਸੀਂ ਇਸ ਦ੍ਰਿੜ ਹੋਏ ਨਿਸ਼ਚਿਆਂ ਵਿੱਚ ਇਤਨੇ ਜ਼ਬਰਦਸਤ ਜਕੜੇ ਹੋਏ ਹਾਂ ਕਿ ਇਹਨਾਂ ਨੂੰ ਛੱਡਣ ਦੀ ਲੋੜ ਵੀ ਨਹੀਂ ਪਾਸਦੀ, ਉਪਰਾਲਾ ਤਾਂ ਕੀ ਕਰਨਾ ਸੀ। ਇਹੋ ਕਾਰਨ ਹੈ ਕਿ ਇਤਨੇ ਪਾਠ ਪੂਜਾ ਅਤੇ ਕਰਮ ਕਾਂਡ ਕਰਦਿਆਂ ਹੋਇਆਂ ਅਤੇ ਗਿਆਨ ਘੋੜਦਿਆਂ ਵੀ ਸਾਡੇ ਮਨ 'ਤੇ ਇਹਨਾਂ ਦਾ ਉਪਰਾ ਜਿਹਾ ਅਸਰ ਆਉਂਦਾ ਹੈ ਜੋ ਕਿ ਛੇਤੀ ਉੱਡ ਪੁੱਟ ਜਾਂਦਾ ਹੈ ਅਤੇ ਸਾਡੇ ਜੀਵਨ ਵਿੱਚ ਕੋਈ ਫਰਕ ਨਹੀਂ ਪੈਂਦਾ ਅਤੇ ਅਸੀਂ ਪੁਰਾਣੇ ਦ੍ਰਿੜ ਹੋਏ ਨਿਸ਼ਚਿਆਂ ਦੀ ਰੋਡ ਵਿੱਚ ਰੁੜੇ ਜਾਂਦੇ ਹਾਂ। ਇਤਨਾ ਪਾਠ ਪੂਜਾ ਪੜ੍ਹ ਸੁਣ ਕੇ ਵੀ, ਕਿਉਂਕਿ ਉਸ ਜਿਹੜੀ ਖਿਆਲੀ ਕੋਠੜੀ ਹੈ ਉਹਦੇ ਵਿੱਚ ਇਤਨੇ ਜ਼ਬਰਦਸਤ ਜਕੜੇ ਹੋਏ ਕਿ ਉਹਨਾਂ ਨੂੰ ਛੱਡਣ ਲਈ ਤਿਆਰ ਨਹੀਂ। ਇਸ ਕਰਕੇ ਇਤਨਾ ਕਰਮ ਕਾਂਡ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਸਾਡੇ ਜੀਵਨ ਵਿੱਚ ਕੋਈ ਫਰਕ ਨਹੀਂ ਪੈਂਦਾ ਅਤੇ ਅਸੀਂ ਪੁਰਾਣੇ ਉਸੇ ਦ੍ਰਿੜ ਹੋਏ ਨਿਸ਼ਚਿਆਂ ਦੀ ਰੋਡ ਵਿੱਚ ਰੁੜੀ ਜਾਂਦੇ ਹਾਂ। ਸੋ ਇਹ ਤਾਂ ਬਿਆਨ ਸੀ ਜਗਿਆਸੂ ਦੇ ਮਨ ਦੀ ਰੰਗਤ ਦਾ ਕਿ ਉਹਨਾਂ ਦੇ ਉੱਤੇ ਮਨ ਸਿਆਣਪਾਂ ਦੀ ਪਾਣ, ਖਿਆਲੀ ਕੋਠੜੀ ਦੀ ਪਾਣ ਅਤੇ ਜਨਮਾਂ ਜਨਮਾਂਤਰਾਂ ਦੀ ਮੈਲ ਦੀ ਜੰਗਾਲ ਦੀਆਂ ਤਹਿਾਂ ਚੜ੍ਹੀਆਂ ਹੋਈਆਂ ਹਨ। ਹੁਣ ਤੀਸਰਾ ਨੁਕਤਾ ਹੈ ਜਗਿਆਸੂ ਦੇ ਮਨ ਦੀ ਗ੍ਰਹਿਣ ਕਰਨ ਦੀ ਸ਼ਕਤੀ। ਧਰਤੀ ਵਿੱਚ ਕੁਦਰਤੀ ਖਿੱਚ ਹੈ ਜਿਸ ਕਾਰਨ ਹਰ ਇੱਕ ਸ਼ੈ ਧਰਤੀ ਵੱਲ ਖਿਚੀਂਦੀ ਜਾ ਰਹੀ ਹੈ ਅਤੇ ਕਿਸੇ ਸ਼ੈ ਨੂੰ ਉਤਾਂਹ ਵੱਲ ਲੈ ਜਾਣ ਲਈ ਤਾਕਤ ਦੀ ਲੋੜ ਹੈ, ਜਿਸ ਨਾਲ ਪਹਿਲਾਂ ਧਰਤੀ ਦੀ ਖਿੱਚ ਨੂੰ ਬੇਕਾਰ ਕੀਤਾ ਜਾਵੇ ਅਤੇ ਨਾਲ ਉਸ ਤਾਕਤ ਵਿੱਚ ਉਤਾਂਹ ਧੱਕਣ ਦੀ ਸ਼ਕਤੀ ਵੀ ਹੋਵੇ। ਇਸੇ ਤਰ੍ਹਾਂ ਸਾਡੇ ਮਨ ਦੀ ਰੁਚੀ ਇਹ ਮਾਇਆ ਦੀ ਆਕਰਸ਼ਣ ਸ਼ਕਤੀ ਦੁਆਰਾ ਹੇਠਾਂ ਨੂੰ ਸਹਿਜ ਸੁਭਾਈ ਖਿਚੀਂਦੀ ਜਾ ਰਹੀ ਹੈ। ਇਸ ਲਈ ਮਨ ਆਪਣੀ ਰੰਗਤ ਅਨੁਸਾਰ ਨੀਵੇਂ ਮਾਇਕੀ ਅਸਰ ਤਾਂ ਛੇਤੀ ਗ੍ਰਹਿਣ ਕਰਦਾ ਹੈ, ਪਰ ਉੱਚੇ ਦੈਵੀ ਅਸਰ ਗ੍ਰਹਿਣ ਕਰਨ ਲਈ ਤੀਬਰ ਇੱਛਾ ਉੱਦਮ ਦ੍ਰਿੜਤਾ ਅਤੇ ਘਾਲਣਾ ਦੀ ਲੋੜ ਹੈ ਜੋ ਕਿ ਦਾਮਨਕ ਉੱਚੀ ਸੁੱਚੀ ਸਾਧ ਸੰਗਤ ਦੀ ਪ੍ਰੇਰਨਾ ਅਤੇ ਸਹਾਇਤਾ ਤੋਂ ਬਿਨਾਂ ਆਪਣੇ ਆਪ ਹੋ ਹੀ ਨਹੀਂ ਸਕਦੀ। ਧਰਤੀ ਵਿੱਚ ਕੋਈ ਵੀ ਪਾਣੀ ਅਸੀਂ ਦੇਖਦੇ ਹਾਂ ਕਿ ਅਸੀਂ ਜਦੋਂ ਰੋੜਦੇ ਹਾਂ ਨਿਵਾਣ ਵੱਲ ਨੂੰ ਚੱਲਦਾ ਹੈ, ਪਰ ਉੱਤੋਂ ਨੂੰ ਲਿਜਾਣਾ ਹੋਵੇ ਮੋਟਰ ਪੰਪ ਆਦਿ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਪਹਿਲਾਂ ਧਰਤੀ ਦੀ ਖਿੱਚ ਨੂੰ ਬੇਕਾਰ ਕੀਤਾ ਜਾਵੇ ਜੋ ਤਾਂ ਕੋਈ ਚੀਜ਼ ਰੱਖਣੀ ਹੈ, ਕੋਈ ਐਸੀ ਪਾਵਰ ਦੀ ਲੋੜ ਪੈਂਦੀ ਹੈ ਉਤਾਂ ਵੱਲ ਨੂੰ ਲਿਜਾਣ ਲਈ। ਇਸੇ ਤਰ੍ਹਾਂ ਸਾਡਾ ਮਨ ਮਾਇਆ ਦੀ ਰੰਗਤ ਨਾਲ, ਮਾਇਆ ਦੀ ਖਿੱਚ ਨਾਲ ਇਠਾਵਾਂ ਵੱਲ, ਨੀਵੀਆਂ ਰੁਚੀਆਂ ਵੱਲ ਆਪਣੇ ਆਪ ਚਲਾ ਜਾਂਦਾ ਹੈ। ਪਰ ਜੇ ਇਸ ਨੂੰ ਉਤਾਹਾਂ ਆਤਮਕ ਮੰਡਲ ਵੱਲ ਲਿਜਾਣਾ ਹੋਵੇ, ਫਿਰ ਇਸ ਨੂੰ ਵੀ ਇੱਕ ਤਾਕਤ ਦੀ ਲੋੜ ਪੈਂਦੀ ਹੈ। ਉਹ ਤਾਕਤ ਹੈ ਉੱਚੀ ਸੁੱਚੀ ਗੁਰਮੁਖ ਪਿਆਰਿਆਂ ਦੀ ਦਾਮਨਕ ਸੰਗਤ। ਪਰ ਇੱਥੇ ਇੱਕ ਹੋਰ ਨੁਕਤਾ ਹੈ। ਜਿਸ ਤਰ੍ਹਾਂ ਮਿਕਨਾਤੀਸ ਦੀ ਖਿੱਚ ਲੋਹੇ ਦੀ ਗ੍ਰਹਿਣ ਸ਼ਕਤੀ 'ਤੇ ਨਿਰਭਰ ਹੈ, ਇਸੇ ਤਰ੍ਹਾਂ ਸਾਧ ਸੰਗਤ ਜਾਂ ਗੁਰਬਾਣੀ ਦਾ ਅਸਰ ਕਬੂਲ ਕਰਨਾ ਸਾਡੇ ਮਨ ਦੀ ਗ੍ਰਹਿਣ ਸ਼ਕਤੀ 'ਤੇ ਨਿਰਭਰ ਹੈ। ਸਾਡੇ ਮਨ 'ਤੇ ਜਿੰਨੀ ਮਾਇਕੀ ਮੈਲ, ਜੰਗਾਲ ਅਥਵਾ ਦ੍ਰਿੜ ਹੋਏ ਗਲਤ ਨਿਸ਼ਚਿਆਂ ਦੀ ਪਾਣ ਚੜ੍ਹੀ ਹੋਵੇਗੀ, ਉਤਨਾ ਹੀ ਅਸੀਂ ਦੈਵੀ ਗੁਣ ਜਾਂ ਆਤਮਕ ਰਸ ਗ੍ਰਹਿਣ ਕਰਨ ਤੋਂ ਅਸਮਰੱਥ ਹੋਵਾਂਗੇ। ਅਤੇ ਜਿਉਂ ਜਿਉਂ ਸਾਡਾ ਮਨ ਅੰਤਸ਼ਕਰਨ ਨਿਰਮਲ ਹੁੰਦਾ ਜਾਵੇਗਾ, ਉਸੇ ਤਰ੍ਹਾਂ ਸਾਧ ਸੰਗਤ ਅਤੇ ਗੁਰਬਾਣੀ ਦਾ ਅਸਰ ਲੈਣ ਦੀ ਸ਼ਕਤੀ ਵੱਧਦੀ ਜਾਵੇਗੀ। ਇਹ ਤਾਂ ਠੀਕ ਹੈ ਕਿ ਮਹਾਂਪੁਰਖਾਂ ਦੀ ਜਿਹੜੀ ਸੰਗਤ ਹੈ ਇਹ ਮਾਇਆ ਦੀ ਖਿੱਚ ਤੋਂ ਤਾਂ ਸਾਨੂੰ ਆਤਮਕ ਮੰਡਲ ਵੱਲ ਲਿਜਾਂਦੀ ਹੈ, ਪਰ ਇੱਥੇ ਜਗਿਆਸੂ ਦੇ ਗ੍ਰਹਿਣ ਕਰਨ ਦੀ ਸ਼ਕਤੀ ਵੀ ਜ਼ਰੂਰੀ ਹੈ। ਜਿਵੇਂ ਪਿੱਛੇ ਪੜਿਆ, ਜਿੰਨੀ ਜ਼ਿਆਦਾ ਮੈਲ ਹੋਵੇਗੀ, ਜਿੰਨੀ ਜ਼ਿਆਦਾ ਸਿਆਣਪਾਂ ਦੀ ਪਾਣ ਹੋਵੇਗੀ, ਉਤਨਾ ਸਾਧ ਸੰਗਤ ਅਤੇ ਗੁਰਬਾਣੀ ਦਾ ਅਸਰ ਲੈਣ ਤੋਂ ਉਹ ਮਨ ਅਸਮਰੱਥ ਹੋਵੇਗਾ। ਇਸੇ ਕਰਕੇ ਅਸੀਂ ਦੇਖਦੇ ਹਾਂ ਕਈ ਵਾਰੀ ਸੰਗਤ ਵਿੱਚ ਸਾਰੇ ਜੀਵਾਂ ਇੱਕੋ ਤਰ੍ਹਾਂ ਦਾ ਸਮਾਗਮ ਹੁੰਦਾ, ਇੱਕੋ ਤਰ੍ਹਾਂ ਦਾ ਕੀਰਤਨ ਹੁੰਦਾ। ਕਈ ਕਹਿੰਦੇ ਜੀ ਬਹੁਤ ਹੀ ਸਵਾਦ ਆਇਆ, ਕਈ ਕਹਿੰਦੇ ਜੀ ਠੀਕ ਠਾਕ ਸੀ, ਕਈ ਕਹਿੰਦੇ ਜੀ ਬਿਲਕੁਲ ਰਸ ਹੀ ਨਹੀਂ ਆਇਆ। ਉਹ ਕਿਉਂ? ਉਹ ਮਨ ਦੀ ਰੰਗਤ 'ਤੇ ਨਿਰਭਰ ਹੈ। ਫਿਰ ਦੁਹਰਾ ਦੇਈਏ, ਜਿਸ ਤਰ੍ਹਾਂ ਮਿਕਨਾਤੀਸ ਦੀ ਖਿੱਚ ਲੋਹੇ ਦੀ ਗ੍ਰਹਿਣ ਸ਼ਕਤੀ 'ਤੇ ਨਿਰਭਰ ਹੈ, ਇਸੇ ਤਰ੍ਹਾਂ ਸਾਧ ਸੰਗਤ ਜਾਂ ਗੁਰਬਾਣੀ ਦਾ ਅਸਰ ਕਬੂਲ ਕਰਨਾ ਇਹ ਸਾਡੇ ਮਨ ਦੀ ਗ੍ਰਹਿਣ ਸ਼ਕਤੀ 'ਤੇ ਨਿਰਭਰ ਹੈ। ਸਾਡੇ ਮਨ 'ਤੇ ਜਿੰਨੀ ਮਾਇਕੀ ਮੈਲ, ਜੰਗਾਲ ਅਥਵਾ ਦ੍ਰਿੜ ਹੋਏ ਗਲਤ ਨਿਸ਼ਚਿਆਂ ਦੀ ਪਾਣ ਚੜ੍ਹੀ ਹੋਵੇਗੀ, ਉਤਨਾ ਹੀ ਅਸੀਂ ਦੈਵੀ ਗੁਣ ਜਾਂ ਆਤਮਕ ਰਸ ਗ੍ਰਹਿਣ ਕਰਨ ਤੋਂ ਅਸਮਰੱਥ ਹੋਵਾਂਗੇ। ਜਿੰਨਾ ਮਨ ਮੈਲਾ, ਉਹਨਾਂ ਹੀ ਆਤਮਕ ਰਸ ਗ੍ਰਹਿਣ ਕਰਨ ਤੋਂ ਅਸੀਂ ਅਸਮਰੱਥ। ਅਤੇ ਜਿਉਂ ਜਿਉਂ ਸਾਡਾ ਮਨ ਅਤੇ ਅੰਤਸ਼ਕਰਨ ਨਿਰਮਲ ਹੁੰਦਾ ਜਾਵੇਗਾ, ਉਸੇ ਤਰ੍ਹਾਂ ਸਾਧ ਸੰਗਤ ਅਤੇ ਗੁਰਬਾਣੀ ਦਾ ਅਸਰ ਲੈਣ ਦੀ ਸ਼ਕਤੀ ਸਾਡੇ ਅੰਦਰ ਵੱਧਦੀ ਜਾਵੇਗੀ। ਇਸੇ ਕਰਕੇ ਗੁਰਬਾਣੀ ਵਿੱਚ ਲਿਖਿਆ ਹੈ, ਭੋਲੇ ਪਾਏ ਮਿਲੈ ਰਗਰਾਇਆ। ਸਿਆਣਪਾਂ ਨਾਲ ਨਹੀਂ, ਭੋਲੇ ਪਾਏ ਮਿਲੈ ਰਗਰਾਇਆ। ਸੋ ਇਸੇ ਕਰਕੇ ਗੁਰਬਾਣੀ ਵਿੱਚ ਕੁਸੰਗਤ ਤੋਂ ਬਚਣ ਲਈ ਤਾਕੀਦ ਕੀਤੀ ਗਈ ਹੈ ਅਤੇ ਬੁੱਧੀ ਦੀਆਂ ਉਕਤੀਆਂ ਜੁਕਤੀਆਂ ਅਤੇ ਸਿਆਣਪਾਂ ਤੋਂ ਵਰਜਿਆ ਗਿਆ ਹੈ। ਇਹ ਦੋ ਕੰਮ ਬਹੁਤ ਜ਼ਰੂਰੀ ਨੁਕਤੇ ਨੇ ਜੇ ਅਸੀਂ ਹਿਰਦੇ 'ਚ ਵਸਾ ਲਈਏ। ਇੱਕ ਤਾਂ ਹੈ ਕੁਸੰਗਤ ਤੋਂ ਬਚਾਓ, ਕਿਉਂਕਿ ਕੁਸੰਗਤ ਨਾਲ ਮਨ ਨੂੰ ਮੈਲ ਚੜ੍ਹਦੀ ਹੈ ਅਤੇ ਮੈਲ ਦੇ ਨਾਲ ਗ੍ਰਹਿਣ ਕਰਨ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਫਿਰ ਸਾਧ ਸੰਗਤ ਵਿੱਚ ਆ ਕੇ ਅਸੀਂ ਨਾ ਆਤਮਕ ਰਸ ਰਹਿ ਸਕਦੇ ਹਾਂ, ਨਾ ਦੈਵੀ ਗੁਣਾਂ ਨੂੰ ਗ੍ਰਹਿਣ ਕਰ ਸਕਦੇ ਹਾਂ। ਦੂਸਰਾ, ਬੁੱਧੀ ਦੀਆਂ ਉਕਤੀਆਂ ਜੁਗਤੀਆਂ ਅਤੇ ਸਿਆਣਪਾਂ ਤੋਂ ਵਰਤਿਆ ਗਿਆ ਹੈ। ਉਹ ਜਿਵੇਂ ਪਿੱਛੇ ਪੜਿਆ, ਕਿਸੇ ਖਾਸ ਨਿਸ਼ਚਿਆਂ ਦੀ ਜਿਹੜੀ ਪਾਣ ਹੈ ਸਿਆਣਪਾਂ ਦੁਆਰਾ, ਉਹਨਾਂ ਨੂੰ ਲਾਉਣ ਦੀ ਜ਼ਰੂਰਤ ਹੈ ਕਿ ਉਹਨਾਂ ਨਾਲ ਜਦੋਂ ਪਾਣ ਚੜ ਜਾਂਦੀ ਹੈ ਤਾਂ ਵੀ ਸਾਡੇ ਮਨ ਦੀ ਗ੍ਰਹਿਣ ਕਰਨ ਦੀ ਸ਼ਕਤੀ ਅਸਮਰੱਥ ਹੋ ਜਾਂਦੀ ਹੈ, ਅਸੀਂ ਸਾਧ ਸੰਗਤ ਅਤੇ ਗੁਰਬਾਣੀ ਦਾ ਅਸਰ ਨਹੀਂ ਕਬੂਲ ਸਕਦੇ। ਸੋ ਇਹ ਦੋ ਕੰਮਾਂ ਤੋਂ ਆਪਣਾ ਬਚਾਓ ਕਰਕੇ ਜਦੋਂ ਸੰਗਤ ਵਿੱਚ ਆਵਾਂਗੇ, ਕਿਹੜਾ? ਇੱਕ ਕੁਸੰਗਤ ਤੋਂ, ਇੱਕ ਸਿਆਣਪਾਂ ਤੋਂ। ਇਹਨਾਂ ਦੋਵਾਂ ਤੋਂ ਜਦੋਂ ਬਚਾਉ ਕਰਕੇ ਆਵਾਂਗੇ, ਸਾਡਾ ਮਨ ਨਿਰਮਲ ਹੋਵੇਗਾ ਅਤੇ ਫਿਰ ਉਸ ਦੇ ਅੰਦਰ ਉਸੇ ਮਿਕਦਾਰ ਵਿੱਚ ਸਾਧ ਸੰਗਤ ਦਾ ਅਸਰ ਗ੍ਰਹਿਣ ਕਰਨ ਦਾ, ਗੁਰਬਾਣੀ ਦਾ ਅਸਰ ਅਤੇ ਆਤਮਕ ਰਸ ਲੈਣ ਦੀ ਜਿਹੜੀ ਸ਼ਕਤੀ ਹੈ ਵੱਧਦੀ ਜਾਵੇਗੀ। ਗੁਰਬਾਣੀ ਵਿੱਚ ਵੀ ਲਿਖਿਆ ਹੈ, ਤਜੋ ਸਿਆਨ ਅਪਸੁਰ ਜਨੋ ਸਿਮਰੋ ਹਰ ਹਰ ਰਾਏ, ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸੋ ਸਾਡੇ ਧਾਰਮਿਕ ਪ੍ਰਚਾਰ ਦਾ ਮਤਲਬ ਇਹੋ ਹੈ ਕਿ ਜੀਵ ਇਸ ਮਾਇਆ ਨਾਗਨੀ ਜਾਂ ਸ਼ੈਤਾਨ ਦੇ ਭਰਮ ਭੁਲੇਖਿਆਂ ਤੋਂ ਬਚੇ ਅਤੇ ਦੈਵੀ ਗੁਣ ਗ੍ਰਹਿਣ ਕਰਕੇ ਪਰਮਾਤਮਾ ਦੀ ਸਮੀਪਤਾ ਹਾਸਲ ਕਰੇ। ਇਹ ਕਿੰਨਾ ਪਸਾਰਾ ਜਿਹੜਾ ਹੁੰਦਾ, ਕਿਸ ਲਈ? ਕਿ ਅਸੀਂ ਹੋਰ ਦਿਨ ਬ ਦਿਨ ਪਰਮਾਤਮਾ ਦੇ ਨੇੜੇ ਆਉਂਦੇ ਜਾਈਏ, ਅਤੇ ਮਾਇਕੀ ਸ਼ੈਤਾਨ ਤੋਂ ਸਾਡਾ ਛੁਟਕਾਰਾ ਹੋਵੇ। ਪਰ ਗਊ ਨਾਲ ਘੋਖਿਆ ਜਾਵੇ ਤਾਂ ਜ਼ਾਹਿਰ ਹੋਵੇਗਾ ਕਿ ਆਦਿ ਤੋਂ ਹੀ ਇਤਨੇ ਭਾਂਤ ਭਾਂਤ ਦੇ ਪ੍ਰਚਾਰ ਦੇ ਬਾਵਜੂਦ ਖਲਕਤ ਅੱਗੇ ਨਾਲੋਂ ਵੀ ਮਾਇਆ ਦੇ ਭਰਮ ਭੁਲਾਵਿਆਂ ਵਿੱਚ ਹੋਰ ਡੂੰਘੀ ਫਸਦੀ ਜਾ ਰਹੀ ਹੈ। ਅਤੇ ਦੁਨੀਆਂ ਵਿੱਚ ਕੀ ਵੈਰ ਵਿਰੋਧ ਈਰਖਾ ਦੁਐਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੜਾਈ ਝਗੜੇ ਅਤੇ ਜ਼ੁਲਮ ਦੇ ਮਚਾਏ ਹੋਏ ਭਾਂਬੜ ਵਿੱਚ ਗਲਤਾਨ ਹੋ ਕੇ ਦੁਖੀ ਹੋ ਕੇ ਤਰਾਹ ਤਰਾਹ ਕਰ ਰਹੀ ਹੈ ਇਹ ਖਲਕਤ। ਪਰਮਾਤਮਾ ਨੇ ਕਵਾਵ ਦੁਆਰਾ ਇਹ ਦੁਨੀਆਂ ਰਚ ਦਿੱਤੀ ਅਤੇ ਇਸ ਵਿੱਚ ਆਪਣੀ ਜੋਤ ਪ੍ਰਵੇਸ਼ ਕਰਕੇ ਆਪਣੇ ਅੰਸ਼ ਰੂਪੀ ਜੀਵਨ ਦੇ ਪਰਚਾਵੇ ਅਤੇ ਜੀਵਨ ਆਧਾਰ ਲਈ ਇਤਨਾ ਵਿਸ਼ਾਲ ਮਾਇਆ ਦਾ ਖੇਲ ਅਖਾੜਾ ਰਚਾ ਦਿੱਤਾ ਅਤੇ ਮਾਇਆ ਦੇ ਭਰਮ ਭੁਲਾਵੇ ਵਿੱਚ ਖਚਤ ਹੋਣ ਤੋਂ ਬਚਾਉਣ ਲਈ ਅਤੇ ਆਪਣੀ ਨਿੱਘੀ ਅਤੇ ਪਿਆਰੀ ਇਲਾਹੀ ਗੋਦ ਵੱਲ ਮੁੜ ਪ੍ਰੇਰਣ ਲਈ ਜੁਗਾਂ ਜੁਗਾਂ ਤੋਂ ਗੁਰੂ ਪੈਗੰਬਰ ਸਾਧੂ ਸੰਤ ਗੁਰਮੁਖ ਪਿਆਰੇ ਮਹਾਂਪੁਰਖ ਇਸ ਦੁਨੀਆਂ 'ਤੇ ਆਏ ਜਿਨ੍ਹਾਂ ਨੇ ਦੈਵੀ ਗੁਣਾਂ ਦਾ ਪ੍ਰਚਾਰ ਕਰਨ ਲਈ ਵੱਖੋ ਵੱਖਰੇ ਧਰਮ ਚਲਾਏ ਅਤੇ ਆਪਣੀਆਂ ਬਾਣੀਆਂ ਰਚ ਕੇ ਛੱਡ ਗਏ। ਪਰ ਅਸੀਂ ਉਹਨਾਂ ਦੇ ਪੈਰੋਕਾਰਾਂ ਨੇ ਆਪਣੀ ਹਉਂ ਦੇ ਅਧੀਨ ਆਪਣੀ ਸਿਆਣਪ ਨਾਲ ਉਹਨਾਂ ਦੀਆਂ ਸ਼ੁਭ ਆਤਮਿਕ ਸਿੱਖਿਆਵਾਂ ਨੂੰ ਤੋੜ ਮਰੋੜ ਕੇ ਆਪੋ ਆਪਣੀ ਮਨ ਦੀ ਰੰਗਤ ਚਾੜ ਕੇ ਇੱਕ ਪੱਖੀ ਜਾਂ ਅਧੂਰਾ ਪ੍ਰਚਾਰ ਕਰਦੇ ਰਹੇ। ਜਿਹੜੀ ਗੱਲ ਸਾਨੂੰ ਸੂਟ ਕੀਤੀ ਉਸਦਾ ਪ੍ਰਚਾਰ ਕਰਤਾ, ਜਿਹੜੀ ਸਾਡੇ ਮਨ ਦੀ ਰੰਗਤ ਸੀ ਉਹ ਸੰਸਾਰ ਤੱਤ ਨੂੰ ਵਿਚਕਾਰ ਛੱਡ ਦਿੱਤਾ। ਇਸ ਦਾ ਨਤੀਜਾ ਇਹ ਹੈ ਕਿ ਜਨਤਾ ਦੇ ਧਰਮ ਦੀ ਬਾਬਤ ਸ਼ੰਕੇ ਭਰਮ ਭੁਲੇਖੇ ਕੱਟਣ ਦੀ ਬਜਾਏ ਵੱਧਦੇ ਹੀ ਗਏ ਅਤੇ ਸਾਡੇ ਅੰਦਰ ਦੈਵੀ ਗੁਣਾਂ ਦੇ ਪ੍ਰਵੇਸ਼ ਹੋਣ ਦੀ ਥਾਂ ਈਰਖਾ ਦੁਐਤ ਤਵਸਬ ਨਫ਼ਰਤ ਵੈਰ ਵਿਰੋਧ ਅਤੇ ਹੋਰ ਅਨੇਕਾਂ ਅਸੂਰੀ ਅਵਗੁਣ ਵੱਧਦੇ ਜਾ ਰਹੇ ਹਨ। ਸੋ ਸਾਡੇ ਇਸ ਅਧੋਕਤੀ ਦੇ ਮੁੱਢ ਕਾਰਨ ਇਹ ਹਨ। ਪਹਿਲਾਂ ਤਾਂ ਇਹ ਕਿ ਧਰਮ ਦੇ ਨਿਸ਼ਚਿਆਂ ਵਿੱਚ ਆਪਣੇ ਮਨ ਦੀ ਰੰਗਤ ਚਾੜ ਕੇ ਗਲਤ ਜਾਂ ਅਧੂਰਾ ਪ੍ਰਚਾਰ ਕਰਨਾ, ਪੂਰਨ ਤੱਤ ਨਹੀਂ ਰੱਖਦੇ, ਆਪਣਾ ਅਧੂਰਾ ਪ੍ਰਚਾਰ ਕਰਦੇ ਹਾਂ ਜਿਹੜਾ ਅਸੀਂ ਕਰਦੇ ਹਾਂ ਉਹਨਾਂ ਕੋ। ਧਰਮ ਦੇ ਨਿਸ਼ਚਿਆਂ ਵਿੱਚ ਆਪਣੀ ਮਨ ਦੀ ਰੰਗਤ ਚਾੜ ਕੇ ਗਲਤ ਜਾਂ ਅਧੂਰਾ ਪ੍ਰਚਾਰ ਕਰਨਾ, ਇਹ ਪਹਿਲਾ ਸਾਡੀ ਅਧੋਕਤੀ ਦਾ ਕਾਰਨ। ਦੂਸਰਾ ਕਿ ਧਰਮ ਦੇ ਆਤਮਿਕ ਤੱਤ ਨੂੰ ਭੁਲਾ ਕੇ ਸਿਰਫ ਬਾਹਰਲੀ ਸਰੀਰਕ ਕਿਰਿਆ ਅਤੇ ਕਰਮਕਾਂਡ ਤਾਂ ਹੀ ਸੀਮਤ ਰਹਿਣਾ। ਅਸਲੀ ਤੰਤਰਮੁਖੀ ਜਿਵੇਂ ਸਿਮਰਨ ਜੀਵਨ ਜਾਂ ਹੋਰ ਜੋ ਵੀ ਗੁਰਬਾਣੀ ਵਿੱਚ ਸ਼ਬਦ ਦੀ ਕਮਾਈ ਜੋ ਤੱਤ ਦੱਸਿਆ ਗਿਆ ਹੈ ਉਸ ਨੂੰ ਭੁਲਾ ਕੇ ਸਿਰਫ ਬਾਹਰਲੀ ਸਰੀਰਕ ਕਿਰਿਆ ਅਤੇ ਕਰਮਕਾਂਡ ਤਾਂ ਹੀ ਸੀਮਤ ਰਹਿਣਾ, ਇਹ ਵੀ ਸਾਡੀ ਅਧੋਕਤੀ ਦਾ ਇੱਕ ਕਾਰਨ ਬਣਿਆ। ਤੀਸਰਾ, ਧਰਮ ਨੂੰ ਸਿਰਫ ਪ੍ਰਚਾਰ ਕਰਨ ਦਾ ਵਿਸ਼ਾ ਜਾਂ ਸ਼ੁਗਲ ਹੀ ਸਮਝਣਾ ਅਤੇ ਆਪਣੇ ਨਿੱਜੀ ਜੀਵਨ ਵਿੱਚ ਢਾਲਣ ਦੀ ਲੋੜ ਨਾ ਸਮਝਣੀ, ਇਹ ਵੀ ਬਹੁਤ ਵੱਡਾ ਇੱਕ ਸਾਡੀ ਅਧੋਕਤੀ ਦਾ ਕਾਰਨ ਬਣਿਆ ਕਿ ਦੂਜਿਆਂ ਨੂੰ ਸੇਧ ਦੇ ਦਿੱਤੀ ਆਪਣੇ ਜੀਵਨ ਵਿੱਚ ਕੁਛ ਉਵੇਂ ਫੋਕੇ ਦੇ ਫੋਕੇ। ਧਰਮ ਨੂੰ ਸਿਰਫ ਪ੍ਰਚਾਰ ਕਰਨ ਦਾ ਵਿਸ਼ਾ ਜਾਂ ਸ਼ੁਗਲ ਹੀ ਸਮਝਣਾ ਅਤੇ ਆਪਣੇ ਨਿੱਜੀ ਜੀਵਨ ਵਿੱਚ ਢਾਲਣ ਦੀ ਲੋੜ ਨਾ ਸਮਝਣੀ। ਅਤੇ ਚੌਥਾ ਅਤੇ ਜ਼ਰੂਰੀ ਨੁਕਤਾ, ਆਤਮਕ ਫਲਦਾਤੇ ਦੀ ਬਖਸ਼ਿਸ਼ ਜਾਂ ਗੁਰਪ੍ਰਸਾਦ ਤੋਂ ਬੇਖਬਰ ਜਾਂ ਸ਼ਰਧਾਹੀਣ ਹੋਣਾ। ਉੱਪਰਲੀ ਸਾਰੀ ਵਿਚਾਰ ਇਹ ਧਰਮ ਸੰਬੰਧੀ ਮਾਨਸਿਕ ਅਤੇ ਦਿਮਾਗੀ ਕਿਰਿਆ ਤਾਂ ਹੀ ਸੀਮਤ ਹੈ ਜੋ ਤ੍ਰੈ ਗੁਣਾਂ ਦੇ ਦਾਇਰੇ ਅੰਦਰ ਮਾਇਕੀ ਮੰਡਲ ਦੀ ਖੇਲ ਹੈ ਅਤੇ ਹਉਂ ਦੇ ਪਰਛਾਵੇਂ ਹੇਠ ਕਰਮ ਜਾਂ ਯਤਨ ਹਨ। ਸੋ ਤ੍ਰੈ ਗੁਣਾਂ ਤੋਂ ਪਰੇ ਹਉਂ ਰਹਿਤ ਆਤਮਕ ਖੇਲ ਹੋਰਵੇਂ ਹੈ। ਹੁਣ ਅਸੀਂ ਉਸ ਪ੍ਰਣਾਲੀ ਦੀ ਗੱਲ ਕਰੀਏ ਜਿਹੜੀ ਅਸਲੀ ਪ੍ਰਚਾਰ ਦੀ ਸਾਧਨ ਦੀ ਪ੍ਰਣਾਲੀ ਹੈ, ਗੁਰੂ ਸਾਹਿਬਾਨ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਚਾਰ ਨੁਕਤੇ ਸਨ। ਪਹਿਲਾਂ ਪ੍ਰਚਾਰਕ ਦੇ ਨਿਸ਼ਚਿਆਂ ਜਾਂ ਸ਼ਰਧਾ ਦੀ ਦ੍ਰਿੜਤਾ, ਜਿਸ ਵਿੱਚ ਅਸੀਂ ਪੜ੍ਹਿਆ ਕਿ ਪ੍ਰਚਾਰਕਾਂ ਦਾ ਤਨ ਮਨ ਬੁੱਧੀ ਅਤੇ ਆਤਮਾ ਇਹ ਸਾਰੇ ਇੱਕ ਸੁਰ ਵਿੱਚ ਹੋਣ ਤਾਂ ਹੀ ਉਹਨਾਂ ਦੇ ਅੰਦਰ ਇਹੋ ਜਿਹੀ ਸ਼ਰਧਾ ਭਾਵਨੀ ਆ ਸਕਦੀ ਹੈ ਕਿ ਉਹਨਾਂ ਦੀ ਕਹਿਣੀ ਰਹਿਣੀ ਦਾ ਅਸਰ ਦੂਜਿਆਂ 'ਤੇ ਪਵੇ। ਦੂਸਰਾ ਨੁਕਤਾ ਅਸੀਂ ਪੜ੍ਹਿਆ ਜਗਿਆਸੂ ਦੇ ਮਨ ਦੀ ਰੰਗਤ, ਕਿ ਸਾਡੇ ਮਨ ਉੱਤੇ ਖਿਆਲੀ ਸਿਆਣਪਾਂ ਦੀ ਅਧੂਰੇ ਗਲਤ ਨਿਸ਼ਚਿਆਂ ਦੀ ਪਾਣ ਚੜ੍ਹੀ ਹੋਈ ਹੈ ਅਤੇ ਜਨਮਾਂ ਜਨਮਾਂਤਰਾਂ ਤੋਂ ਮੈਲ ਦਾ ਜੰਗਾਲ ਚੜ੍ਹਿਆ ਹੋਇਆ ਹੈ, ਇਹ ਸਾਡੇ ਮਨ ਦੀ ਰੰਗਤ ਹੈ। ਤੀਸਰਾ ਨੁਕਤਾ ਸੀ ਜਗਿਆਸੂ ਦੇ ਮਨ ਦੀ ਗ੍ਰਹਿਣ ਕਰਨ ਦੀ ਸ਼ਕਤੀ। ਉਸ ਵਿੱਚ ਅਸੀਂ ਪੜ੍ਹਿਆ ਕਿ ਜਿਨ੍ਹਾਂ ਜਗਿਆਸੂ ਦਾ ਮਨ ਮੈਲਾ ਹੈ, ਕੁਸੰਗਤ ਕਰਕੇ ਸਿਆਣਪਾਂ ਦੀ ਪਾਣ ਚੜ੍ਹੀ ਹੈ, ਉਤਨਾ ਸਾਧ ਸੰਗਤ ਅਤੇ ਗੁਰਬਾਣੀ ਦਾ ਅਸਰ ਲੈਣ ਤੋਂ ਉਹ ਅਸਮਰੱਥ ਹੈ। ਅਤੇ ਜਿਸਨੇ ਆਪਣੇ ਆਪ ਨੂੰ ਕੁਸੰਗਤ ਤੋਂ ਬਚਾਇਆ, ਸਿਆਣਪਾਂ ਤੋਂ ਬਚਾਇਆ, ਆਪਣੇ ਅੰਤਸ਼ਕਰਨ ਨੂੰ ਨਿਰਮਲ ਰੱਖਿਆ, ਉਸ ਦੇ ਅੰਦਰ ਉਤਨੀ ਹੀ ਸਾਧ ਸੰਗਤ ਦੈਵੀ ਗੁਣਾਂ ਦੀ, ਗੁਰਬਾਣੀ ਦਾ ਅਸਰ, ਦੈਵੀ ਗੁਣਾਂ ਦਾ ਅਸਰ, ਸਾਧ ਸੰਗਤ ਦਾ ਅਸਰ ਅਤੇ ਆਤਮਕ ਰਸਤ ਲੈਣ ਦਾ ਅਸਰ ਉਸ ਦੇ ਅੰਦਰ ਉਤਨਾ ਹੀ ਵੱਧ ਜਾਂਦਾ ਹੈ। ਹੁਣ ਚੌਥੀ ਗੱਲ ਹੈ ਪ੍ਰਚਾਰ ਦੇ ਪ੍ਰਣਾਲੀ, ਜਿਹੜੀ ਪ੍ਰਚਾਰ ਦੇ ਸਾਧਨ ਦੀ ਪ੍ਰਣਾਲੀ ਹੈ, ਅਸਲੀ ਪ੍ਰਣਾਲੀ, ਉਸ ਦਾ ਜ਼ਿਕਰ ਕਰਦੇ ਹਾਂ ਕਿ ਜਦੋਂ ਜਗਿਆਸੂ ਆਪਣੇ ਮਨ ਨੂੰ ਨਿਰਮਲ ਕਰਕੇ ਸਿਮਰਨ ਵਾਲੇ ਜਗਿਆਸੂਆਂ ਦੇ ਵਿਚਕਾਰ ਆ ਕੇ ਬੈਠਦਾ ਹੈ, ਇਹ ਹੈ ਉਹ ਸਾਧਨ। ਸਿਮਰਨ ਵਾਲੇ ਕਮਾਏ ਹੋਏ ਮਨ ਦੀਆਂ ਤੀਖਣ ਸੂਖਮ ਕਿਰਨਾਂ ਦਾ ਇੱਕ ਦੂਜੇ 'ਤੇ ਬਿਨ ਬੋਲੇ, ਅਣਜਾਣੇ, ਸਹਿਜ ਸੁਭਾਏ ਆਪ ਮੁਹਾਰੇ ਅਸਰ ਹੋ ਜਾਂਦਾ ਹੈ, ਕੋਈ ਇਨਫੈਕਸ਼ਨ ਛੋ ਲੱਗਦੀ ਹੈ, ਜਿਸ ਦੀ ਬਾਬਤ ਦੋਹਾਂ ਧਿਰਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਦੇ ਅੰਤਰ ਆਤਮੇ ਲੇਵਾ ਦੇਵੀ ਜਾਂ ਵਣਜ ਵਪਾਰ ਕਦੋਂ ਅਤੇ ਕਿਸ ਤਰ੍ਹਾਂ ਹੋ ਗਿਆ। ਹਾਂਜੀ, ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਜਦੋਂ ਅਸੀਂ ਆਉਂਦੇ ਹਾਂ, ਸੰਗਤ ਕਰਦਿਆਂ 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 ਪਤਾ ਨਹੀਂ ਕਿਸੇ ਸਮੇਂ ਕੋਈ ਛੋ ਲੱਗ ਜਾਂਦੀ ਹੈ। ਇਹ ਦੋਹਾਂ ਧਿਰਾਂ ਤੋਂ ਪਤਾ ਨਹੀਂ ਲੱਗਦਾ, ਜਿਸ ਵਿੱਚੋਂ ਆਤਮਕ ਕਿਰਨਾਂ ਨਿਕਲਦੀਆਂ ਹਨ ਉਸ ਨੂੰ ਪਤਾ ਨਹੀਂ ਲੱਗਦਾ, ਅਤੇ ਜਿਸ ਵਿੱਚ ਇਹ ਆਤਮਕ ਕਿਰਨਾਂ ਧੱਸਦੀਆਂ ਹਨ ਉਸ ਨੂੰ ਵੀ ਪਤਾ ਨਹੀਂ ਲੱਗਦਾ, ਕੋਈ ਛੋ ਲੱਗ ਜਾਂਦੀ ਹੈ। ਕੁਝ ਅਰਸੇ ਬਾਅਦ ਉਹ ਸਿਰਫ ਇਹੋ ਮਹਿਸੂਸ ਕਰਦੇ ਹਨ ਜਿਨ੍ਹਾਂ ਨੂੰ ਛੋ ਲੱਗ ਜਾਂਦੀ ਹੈ ਕਿ ਉਹਨਾਂ ਦੇ ਪਿਛਲੇ ਹੌਵੇਂ ਵੇੜੇ ਮਾਇਕੀ ਮਨ ਵਿੱਚ ਅਚਾਨਕ ਕੋਈ ਤਬਦੀਲੀ ਆਈ ਹੈ ਅਤੇ ਉਹਨਾਂ ਦੇ ਜੀਵਨ ਵਿੱਚ ਕੋਈ ਨਵੀਂ ਰੋਸ਼ਨੀ, ਕੋਈ ਨਵਾਂ ਅਨੁਭਵ, ਕੋਈ ਨਵਾਂ ਰੰਗ, ਕੋਈ ਨਵੀਂ ਖੁਸ਼ੀ, ਕੋਈ ਨਵਾਂ ਚਾਅ, ਕੋਈ ਨਵਾਂ ਹੁਲਾਸ, ਕੋਈ ਨਵੀਂ ਸ਼ਰਧਾ, ਕੋਈ ਨਵੀਂ ਭਾਵਨਾ, ਕੋਈ ਨਵਾਂ ਪਿਰਮ ਰਸ, ਕੋਈ ਨਵੀਂ ਮਸਤੀ, ਕੋਈ ਨਵੀਂ ਜੀਵਨ ਰੌਂ ਅਤੇ ਸ਼ਬਦ ਦੀ ਚੁਣਕਾਰ ਤਾਣੇ ਪੇਟੇ ਓਤ ਪੋਤ ਵਿੱਚ ਤਸ ਵਸ ਰਸ ਕੇ ਪ੍ਰਵੇਸ਼ ਹੋ ਗਏ ਹਨ ਅਤੇ ਉਹਨਾਂ ਦਾ ਆਤਮਕ ਮੰਡਲ ਵਿੱਚ ਨਵਾਂ ਜਨਮ ਹੋ ਜਾਂਦਾ ਹੈ। ਕਿਹਨਾਂ ਦਾ? ਜਿਨ੍ਹਾਂ ਨੂੰ ਸੰਗਤ ਵਿੱਚ ਕਰਦਿਆਂ ਕਰਦਿਆਂ ਕੋਈ ਛੋ ਲੱਗ ਜਾਂਦੀ ਹੈ ਅਤੇ ਉਹ ਹੁਣ ਰੱਬੀ ਰੰਗ ਨਾਲ ਸਜਾਇਆ ਹੋਇਆ ਖਾਲਸਾ ਬਣ ਜਾਂਦਾ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਸਾਧ ਕੈ ਸੰਗ ਨਹੀਂ ਕਛਕਾਲ ਦਰਸ਼ਨ ਭੇਟਤ ਹੋਤ ਨਿਹਾਲ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਅਥਵਾ ਸਤਸੰਗਤ ਦੀ ਤਾਕੀ ਦੀ ਪ੍ਰੇਰਨਾ ਕੀਤੀ ਗਈ ਹੈ। ਕਿਉਂ? ਕਿਉਂਕਿ ਸਾਰਾ ਕੰਮ ਹੀ ਇੱਥੇ ਹੋਣਾ, ਛੋ ਜਿਹੜੀ ਲੱਗਣੀ ਹੈ ਜੀਵਨ ਵਿੱਚ ਤਬਦੀਲੀ, ਉਹ ਜਿਹੜੀਆਂ ਕਿਰਨਾਂ ਨਾਲ ਹੋਣਾ ਹੈ, ਉਹ ਔਰਾ ਤਾਂ ਨਾਮ ਜਪਣ ਵਾਲਿਆਂ ਦੇ ਜਿਹੜੇ ਕੱਠ ਹੁੰਦਾ ਹੈ ਉਸ ਵਿੱਚ ਆਉਂਦਾ ਹੈ। ਇਸੇ ਕਰਕੇ ਤਾਂ ਸਾਨੂੰ ਤਾਕੀ ਦੀ ਹੁਕਮ ਹੈ ਸੰਗਤ ਕਰਨ ਦਾ। ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਹਾਂਜੀ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਸਾਧ ਸੰਗਤ ਨਿਹਚੋ ਹੈ ਤਰਣਾ, ਆਦਿ ਤੋਂ ਹੀ ਇਹ ਅਦ੍ਰਿਸ਼ਟ ਇਲਾਹੀ ਮਰਿਆਦਾ ਚਲੀ ਆਈ ਹੈ ਅਤੇ ਹੁਣ ਵੀ ਇਹੋ ਹੀ ਦੈਵੀ ਮਰਿਆਦਾ ਗੁਪਤੋ ਗੁਪਤੀ ਕੰਮ ਕਰ ਰਹੀ ਹੈ। ਕਿਹੜੀ? ਇਹ ਸਾਧ ਸੰਗਤ ਰੂਪੀ ਮਰਿਆਦਾ ਗੁਰੂ ਸਾਹਿਬਾਨ ਦੇ ਸਮੇਂ ਤੋਂ ਚਲੀ ਆ ਰਹੀ ਹੈ। ਇੱਕ ਨੂੰ ਛੋ, ਇੱਕ ਤੋਂ ਦੂਜੇ ਨੂੰ ਛੋ, ਦੂਜੇ ਤੋਂ ਤੀਜੇ ਨੂੰ ਛੋ, ਤੀਜੇ ਤੋਂ ਚੌਥੇ ਨੂੰ ਛੋ, ਅਤੇ ਹੁਣ ਤੱਕ ਇਹ ਸਿਲਸਿਲਾ ਚੱਲਿਆ ਆਉਂਦਾ ਰਿਹਾ। ਅਸਲ ਵਿੱਚ ਇਹੀ ਹੈ ਤ੍ਰੈ ਗੁਣਾਂ ਦੇ ਮਾਨਸਿਕ ਮੰਡਲ ਤੋਂ ਉੱਪਰ ਉੱਠ ਕੇ ਆਤਮਕ ਪ੍ਰਕਾਸ਼ ਮੰਡਲ ਵੱਲ ਚੜ੍ਹਾਈ ਜਾਂ ਤਬਦੀਲੀ। ਸਾਧ ਸੰਗਤ ਵਿੱਚ ਆ ਕੇ ਜਿਹੜੀ ਛੋਹ ਲੱਗਦੀ ਹੈ ਇਹੀ ਹੈ, ਇਹ ਮਾਇਕੀ ਮੰਡਲ ਤੋਂ ਉਠਾ ਕੇ ਉਤਾਂ ਆਤਮਕ ਮੰਡਲ ਵੱਲ ਚੜ੍ਹਾਈ ਜਾਂ ਤਬਦੀਲੀ ਹੈ। ਸੋ ਸਾਡਾ ਧਰਮ ਪ੍ਰਚਾਰ ਇਹ ਬੁੱਧੀ ਮੰਡਲ ਵਿੱਚੋਂ ਉਪਜਿਆ ਹੋਣ ਕਰਕੇ ਸਰੋਤਿਆਂ ਦੇ ਬੁੱਧੀ ਮੰਡਲ ਤਾਂ ਹੀ ਕਾਰਗਰ ਹੋ ਸਕਦਾ ਹੈ ਅਤੇ ਬੁੱਧੀ ਮੰਡਲ ਜਾਂ ਤ੍ਰੈ ਗੁਣਾਂ ਦੇ ਦਾਇਰੇ ਤੋਂ ਉੱਪਰ ਸਾਨੂੰ ਨਹੀਂ ਲਿਜਾ ਸਕਦਾ। ਸਿਰਫ ਚੌਥੇ ਪਦ ਆਤਮਕ ਮੰਡਲ ਦੀ ਟੋਹ ਜਾਂ ਸੇਧੀ ਦੇ ਸਕਦਾ ਹੈ। ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਚੌਥੇ ਪਦ ਜਾਂ ਆਤਮ ਪ੍ਰਕਾਸ਼ ਮੰਡਲ ਵਿੱਚ ਦਾਖਲ ਹੋਣ ਲਈ ਇਹ ਬਾਰਮੁਖੀ ਕਰਮਕਾਂਡੀ ਧਰਮ ਸਹਾਇਕ ਹੋ ਸਕਦੇ ਹਨ ਅਤੇ ਸੇਧ ਦਿੰਦੇ ਹਨ, ਪਰ ਇਹ ਸਫ਼ਰ ਤਾਂ ਹੈ, ਮੰਜ਼ਿਲ ਨਹੀਂ। ਕਿਉਂਕਿ ਬਾਰਮੁਖੀ ਪ੍ਰਚਾਰ ਤਾਂ ਇੰਨਾ ਹੀ ਕਹਿ ਸਕਦਾ ਹੈ ਬਈ ਇਸ ਪਾਸੇ ਲੱਗੋ, ਆਤਮਕ ਮੰਡਲ ਕੋਈ ਚੀਜ਼ ਹੈ ਉਸ ਲਈ ਉੱਦਮ ਕਰੋ, ਪਰ ਆਤਮ ਪ੍ਰਕਾਸ਼ ਜਾਂ ਨਾਮ ਮੰਡਲ ਵਿੱਚ ਪ੍ਰਵੇਸ਼ ਹੋਣ ਲਈ ਉੱਥੇ ਅਨੁਭਵ ਪ੍ਰਕਾਸ਼ ਲਾਜ਼ਮੀ ਹੈ। ਇਹ ਅਨੁਭਵ ਪ੍ਰਕਾਸ਼ ਸਤਿਗੁਰੂ ਦੀ ਦਾਤ, ਛੋਹ, ਬਖਸ਼ਿਸ਼ ਅਤੇ ਗੁਰਪ੍ਰਸਾਦ ਹੈ, ਜੋ ਸਾਡੇ ਕਰਮ ਕਾਂਡਾਂ ਦੇ ਆਸਰੇ ਜਾਂ ਜ਼ੋਰ ਨਾਲ ਇਸ ਦੀ ਪ੍ਰਾਪਤੀ ਅਸੰਭਵ ਹੈ। ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਆਪਣ ਲਿਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ। ਇਹ ਇਲਾਹੀ ਦਾਤ, ਛੋ ਜਾਂ ਖਮੀਰ ਲਗਾਤਾਰ ਸਾਧ ਸੰਗਤ ਅਤੇ ਅਟੁੱਟ ਸਿਮਰਨ ਦੀ ਕਮਾਈ ਦੁਆਰਾ ਗੁਰਪ੍ਰਸਾਦ ਦਾ ਫਲ ਹੈ। ਧਿਆਨ ਦੇਣਾ ਜੀ, ਹੈ ਤਾਂ ਇਹ ਦਾਤ ਆਤਮਕ ਮੰਡਲ, ਨਾਮ ਪ੍ਰਕਾਸ਼ ਮੰਡਲ ਵਿੱਚ ਪ੍ਰਵੇਸ਼ ਹੋਣਾ, ਪਰ ਇਹ ਦਾਤ ਗੁਰੂ ਦੇ ਹੱਥ ਹੈ। ਪਰ ਇਹ ਦਾਤ ਜਦ ਗੁਰੂ ਦੇ ਹੱਥ ਹੈ ਤਾਂ ਹਰ ਕਿਸੇ ਨੂੰ ਪ੍ਰਾਪਤ ਹੁੰਦੀ ਹੈ? ਨਹੀਂ, ਉਹਨਾਂ ਨੂੰ ਜਿਹੜੇ ਸਾਧ ਸੰਗਤ ਵਿੱਚ ਆ ਕੇ, ਲਗਾਤਾਰ ਸਾਧ ਸੰਗਤ ਵਿੱਚ ਆ ਕੇ ਅਟੁੱਟ ਸਿਮਰਨ ਕਰਦੇ ਹਨ, ਉਹਨਾਂ ਦੀ ਇਸ ਜਗਿਆਸਾ 'ਤੇ ਰੀਝ ਕੇ ਗੁਰੂ ਦੀ ਕਿਰਪਾ ਦੁਆਰਾ ਇਹ ਨਾਮ ਮੰਡਲ ਨਾਮ ਮੰਡਲ ਦੇ ਅਨੁਭਵੀ ਪ੍ਰਕਾਸ਼ ਮੰਡਲ ਵਿੱਚ ਜਗਿਆਸੂ ਦਾ ਪ੍ਰਵੇਸ਼ ਹੁੰਦਾ ਹੈ। ਸੋ ਮਹਾਂਪੁਰਖਾਂ ਦੇ ਲਫ਼ਜ਼ਾਂ ਵਿੱਚ ਫਿਰ ਦੁਹਰਾ ਦੇਈਏ ਕਿ ਆਤਮ ਪ੍ਰਕਾਸ਼ ਜਾਂ ਨਾਮ ਮੰਡਲ ਵਿੱਚ ਪ੍ਰਵੇਸ਼ ਹੋਣ ਲਈ ਇਹ ਅਨੁਭਵੀ ਪ੍ਰਕਾਸ਼ ਲਾਜ਼ਮੀ ਹੈ। ਇਹ ਅਨੁਭਵੀ ਪ੍ਰਕਾਸ਼ ਸਤਿਗੁਰੂ ਦੀ ਦਾਤ, ਛੋਹ, ਬਖਸ਼ਿਸ਼ ਅਤੇ ਗੁਰਪ੍ਰਸਾਦ ਹੈ। ਸਾਡੇ ਕਰਮ ਕਾਂਡਾਂ ਦੇ ਆਸਰੇ ਜਾਂ ਜ਼ੋਰ ਨਾਲ ਇਸ ਦੀ ਪ੍ਰਾਪਤੀ ਅਸੰਭਵ ਹੈ। ਪਰ ਇਹ ਇਲਾਹੀ ਦਾਤ, ਇਹ ਛੋਹ ਜਾਂ ਖਮੀਰ, ਇਹ ਲਗਾਤਾਰ ਸਾਧ ਸੰਗਤ ਅਤੇ ਅਟੁੱਟ ਸਿਮਰਨ ਦੀ ਕਮਾਈ ਦੁਆਰਾ ਗੁਰਪ੍ਰਸਾਦ ਦਾ ਫਲ ਹੈ। ਲਗਾਤਾਰ ਸਾਧ ਸੰਗਤ ਅਤੇ ਅਟੁੱਟ ਸਿਮਰਨ ਦੀ ਕਮਾਈ ਦੁਆਰਾ ਇਹ ਗੁਰਪ੍ਰਸਾਦ ਦਾ ਫਲ ਹੈ, ਇਹ ਛੋ, ਇਹ ਖਮੀਰ। ਅੰਮ੍ਰਿਤ ਛਕਾਉਣ ਦੀ ਮਰਿਆਦਾ ਇਸ ਖਮੀਰ ਦੇ ਅਸੂਲ ਦੀ ਲਖਾਇਕ ਅਤੇ ਪ੍ਰਤੀਕ ਹੈ। ਕਿਉਂਕਿ ਅੰਮ੍ਰਿਤ ਛਕਾਉਣ ਵੇਲੇ ਨਾਮ ਦਾ ਖਮੀਰ ਮਿਲਦਾ ਹੈ ਅਤੇ ਉਸ ਖਮੀਰ ਦੀ ਅਟੁੱਟ ਕਮਾਈ ਕਰਦਿਆਂ, ਸਾਧ ਸੰਗਤ ਵਿੱਚ ਲਗਾਤਾਰ ਵਿਚਰਦਿਆਂ ਗੁਰੂ ਦੀ ਕਿਰਪਾ ਦੁਆਰਾ ਇਹ ਛੋ ਪ੍ਰਾਪਤ ਹੁੰਦੀ ਹੈ ਜਾਂ ਅਨੁਭਵ ਪ੍ਰਕਾਸ਼ ਮੰਡਲ ਵਿੱਚ ਪ੍ਰਵੇਸ਼ ਹੁੰਦਾ ਹੈ। ਇਹੋ ਹੀ ਅਸਲੀ ਦਾਮਨਕ ਅਤੇ ਸਦੀਵੀ ਜੀਵਨ ਬਦਲਣ ਵਾਲਾ ਇਲਾਹੀ ਧਰਮ ਪ੍ਰਚਾਰ ਹੈ, ਜੋ ਤੁਰਾਂ ਤੋਂ ਇਲਾਹੀ ਹੁਕਮ ਅਨੁਸਾਰ ਅਦ੍ਰਿਸ਼ਟ ਚੁੱਪ ਚੁਪੀਤੇ ਗੁਪਤੀ ਵਰਤ ਰਿਹਾ ਹੈ। ਜਦ ਕਿਸੇ ਦੇ ਅਬਲਾਖੀ ਜੀਵ 'ਤੇ ਸਤਿਗੁਰ ਦੀ ਨਦਰ ਕਰਮ ਆਉਂਦੀ ਹੈ ਤਾਂ ਉਸਦੇ ਸੂਖਮ ਦਿਲ ਦੇ ਕਿੰਗਰਿਆਂ ਨੂੰ ਇਹ ਛੋ ਜਾ ਟੁੰਬਦੀ ਹੈ। ਅਬਲਾਖੀ ਜਗਿਆਸੂ ਤੋਂ ਮਤਲਬ ਉਹ ਜਗਿਆਸੂ ਜਿਸਨੇ ਆਪਣੇ ਆਪ ਨੂੰ ਸਿਆਣਪਾਂ ਤੋਂ ਬਚਾਇਆ ਹੈ, ਜਿਸਨੇ ਆਪਣੇ ਆਪ ਨੂੰ ਕੁਸੰਗਤ ਤੋਂ ਬਚਾਇਆ ਹੈ, ਜਿਸਨੇ ਆਪਣੇ ਅੰਤਸ਼ਕਰਨ ਨੂੰ ਨਿਰਮਲ ਰੱਖਿਆ ਹੈ, ਨਿਰਮਲ ਰੱਖ ਕੇ ਲਗਾਤਾਰ ਸੰਗਤ ਵਿੱਚ ਆ ਕੇ ਅਟੁੱਟ ਸਿਮਰਨ ਕੀਤਾ ਹੈ, ਸਿਮਰਨ ਕਰਦਿਆਂ ਜਿਸ ਦੇ ਅੰਦਰ ਅਬਲਾਖਾ ਪੈਦਾ ਹੋਈ, ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ, ਤਾਂ ਜਦ ਇਹੋ ਜਿਹੇ ਅਬਲਾਖੀ ਜਗਿਆਸ ਅਬਲਾਖੀ ਜੀਵ 'ਤੇ ਸਤਿਗੁਰੂ ਦੀ ਨਦਰ ਕਰਮ ਆਉਂਦੀ ਹੈ ਤਾਂ ਉਸਦੇ ਸੂਖਮ ਦਿਲ ਦੇ ਕਿੰਗਰਿਆਂ ਨੂੰ ਇਹ ਛੋ ਜਾ ਟੁੰਬਦੀ ਹੈ ਅਤੇ ਉਸਦੇ ਅੰਤਰ ਆਤਮੇ ਆਪੇ ਹੀ ਸਹਿਜ ਸੁਭਾਏ ਇਲਾਹੀ ਰਾਗ ਦੀ ਧੁਨੀ ਛਿੜ ਪੈਂਦੀ ਹੈ, ਜਿਸ ਨੂੰ ਸੁਣ ਕੇ ਉਸਦਾ ਮਨ ਅਲਮਸਤ ਮਤਵਾਰਾ ਹੋ ਕੇ ਕਹਿ ਉੱਠਦਾ ਹੈ, ਅਬ ਮੋਹੇ ਜੀਵਨ ਪਦਵੀ ਪਾਏ। ਅਨਹਾ ਧੁਨੀ ਮੇਰਾ ਮਨ ਮੋਇਓ ਅਚਰਈ ਤਾਂ ਕੇ ਸਵਾਦ। ਗੁਰਬਾਣੀ ਵਿਚਾਰ ਲੇਖ ਨੰਬਰ 12 ਸੰਗਤ ਧਰਮ ਪ੍ਰਚਾਰ ਭਾਗ 2। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।